ਪਿਆਰੇ ਦੋਸਤੋ, ਇਸ ਵੇਲੇ ਇੰਡੀਆ ਤੋਂ ਸਾਡੇ ਨਾਲ ਟੈਲੀਫੋਨ ਲਾਈਨ ਤੇ ਗੁਰਪ੍ਰੀਤ ਸਿੰਘ ਜੁੜੇ ਹਨ। ਉਹ ਆਪਣੀ ਹੱਡਬੀਤੀ ਸਾਂਝੀ ਕਰਨ ਲੱਗੇ ਹਨ। ਗੁਰਪ੍ਰੀਤ, ਬੜਾ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ। ਦੱਸੋ ਜੀ, ਤੁਸੀਂ ਇੱਥੇ ਆਸਟ੍ਰੇਲੀਆ ਸੋ ਪਹਿਲਾਂ, ਤੇ ਕੋਈ ਸਬਬ ਬਣਿਆ ਜਿਸ ਕਾਰਨ ਤੁਸੀਂ ਗਲੋਬਲ ਸਰਵਿਸਿਜ਼ ਕੋਲ ਗਏ ਸੀ, ਜੈਕ ਨੂੰ ਤੁਸੀਂ ਮਿਲੇ ਸੀ? ਕਦ ਤੁਸੀਂ ਆਸਟ੍ਰੇਲੀਆ ਆਏ, ਥੋੜਾ ਉਸ ਬਾਰੇ ਦੱਸੋ, ਕਿਹੜੇ ਵੀਜ਼ੇ ਤੇ ਆਏ ਸੀ ਤੇ ਗਲੋਬਲ ਸਰਵਿਸਿਜ਼ ਨੂੰ ਤੁਸੀਂ ਕਿਉਂ ਅਪਰੋਚ ਕੀਤਾ?
ਮੈਮ, ਪਹਿਲਾਂ ਮੈਂ 2009 ਦੇ ਸਟੱਡੀ ਆਇਆ ਸੀ, ਸਟੱਡੀ ਵੀਜ਼ੇ ਤੇ। ਮੈਂ ਆਪ ਹੀ ਸਟੂਡੈਂਟ ਸੀ, ਮੇਰੀ ਵਾਈਫ ਡਿਪੈਂਡੈਂਟ ਵੀਜ਼ੇ ਤੇ ਸੀ। ਮੈਂ ਆਪਣੀ ਸਟੱਡੀ 2013 ਕੰਪਲੀਟ ਕਰ ਲਈ। ਉਸ ਤੋਂ ਮੈਨੇ 457 ਅਪਲਾਈ ਕੀਆ, 457 ਆਪਣਾ ਰੈਸਟੋਰੈਂਟ ਓਨ ਕੀਤਾ ਆਪਣਾ, ਤੇ ਉਸ ਤੋਂ ਬਾਅਦ ਰੈਸਟੋਰੈਂਟ ਕਲੋਜ਼ ਹੋ ਗਿਆ ਕੁਝ ਫੈਮਿਲੀ ਪ੍ਰੋਬਲਮ ਕਰਕੇ। ਤੇ ਉਸ ਤੋਂ ਮਗਰੋਂ ਮੈਂ ਆਪਣਾ, ਯਾਨੀ ਕਿ ਮੈਨੂੰ ਇੰਟਰਨੈਟ ਥਰੂ ਤੋਂ ਲੱਗਾ ਪਤਾ ਕਿ ਇਹ ਗਲੋਬਲ ਸਰਵਿਸ ਆ, ਇਹ ਆਪਾਂ ਨੂੰ ਜੋਬ ਪਲੇਸਮੈਂਟ ਕਰਕੇ ਦਿੰਦੀ ਆ ਤੇ ਪੈਸੇ ਨਹੀਂ ਲੈਂਦੀ ਕੋਈ ਵੀ। ਔਨਲਾਈਨ ਲੱਗਾ ਪਤਾ, ਮੁੜ ਕੇ ਇਹਨਾਂ ਦਾ ਕੰਟੈਕਟ ਕੀਤਾ, ਇਹਨਾਂ ਨੇ ਮੈਨੂੰ ਇੰਟਰਵਿਊ ਵਾਸਤੇ ਬੁਲਾਇਆ। ਜੈਕ ਨੇ ਇੱਥੇ ਬ੍ਰਿਸਬੇਨ ਸਿਟੀ ਦੇ ਵਿੱਚ ਪਲਾਜ਼ਾ ਹੈਗਾ, ਉੱਥੇ ਇਹਨਾਂ ਨੇ ਇੰਟਰਵਿਊ ਵਾਸਤੇ ਰੱਖਿਆ ਮੈਨੂੰ ਹੋਟਲ ਦੇ ਵਿੱਚ। ਮੈਂ ਗਿਆ ਅਤੇ ਇੰਟਰਵਿਊ ਅਟੈਂਡ ਕੀਤੀ। ਉਸ ਟਾਈਮ ਮੈਨੂੰ ਕੁਝ ਨਹੀਂ ਦੱਸਿਆ ਇਹਨਾਂ ਨੇ, ਉਸ ਟਾਈਮ ਦੱਸਿਆ ਕਿ ਤੂੰ ਆਪਣਾ ਸੀਵੀ ਸੈਂਡ ਕਰ। ਮੈਂ ਸੀਵੀ ਸੈਂਡ ਕਰਤਾ, ਈਮੇਲ ਸੀ ਇਹਨਾਂ ਨੇ ਮੈਨੂੰ।
ਤੁਹਾਨੂੰ ਕੀ ਲੱਗਦਾ ਸੀ, ਤੁਹਾਨੂੰ ਨੌਕਰੀ ਦੇਣ ਲੱਗੇ ਨੇ ਕਿ ਵੀਜ਼ੇ ਦੀ ਗੱਲ ਹੋ ਰਹੀ ਸੀ?
ਮੇਰਾ ਗੱਲ ਇਹ ਹੋਈ ਕਿ ਨਾਲ ਪਲੇਸਮੈਂਟ ਹੋਈ, ਨਾਲ ਵੀਜ਼ੇ ਦਾ ਕੰਮ ਹੋ ਜਾਣਾ ਸੀ। ਦੋਨੋਂ ਚੀਜ਼ਾਂ ਪ੍ਰੋਮਿਸ ਕੀਤਾ ਇਹਨਾਂ ਨੇ, ਕੋਈ ਪੈਸਾ ਨਹੀਂ ਲਵਾਂਗੇ। ਤੇ ਮੁੜ ਕੇ ਮੇਰਾ ਉਧਰੋਂ ਮੇਰੀ MRT ਲੱਗੀ ਸੀ। MRT ਦਾ ਕਰਕੇ ਮੈਨੂੰ ਇਹ ਕਿ ਮੇਰਾ ਜਾਣੀ ਕਿ ਵੀਜ਼ਾ ਹੋ ਜਾਵੇ ਨਾਲ, ਤੇ ਨਾਲ ਮੈਨੂੰ ਜੋਬ ਮਿਲ ਜਾਵੇ। ਦੋਨੋਂ ਮੇਨ ਚੱਲ ਰਿਹਾ ਇਸ ਨਾਲ। ਤੇ ਉਸ ਟਾਈਮ ਤੇ ਇਹਨਾਂ ਨੇ ਮੈਨੂੰ ਕੀਤਾ ਕਿ ਠੀਕ ਆ, ਤੇਰੀ ਜਾਣੀ ਕਿ ਹੋ ਜਾਏਗੀ, ਤੇਰੇ ਰਿਕੁਆਇਰਮੈਂਟ ਸਭ ਕੁਝ ਫੁਲਫਿਲ ਆ। ਤੇ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਆ, ਤੇਰੀ ਪਲੇਸਮੈਂਟ ਕਰਵਾ ਦਿੰਦੇ ਆ। ਜਦੋਂ ਮੇਰੀ ਉਧਰੋਂ ਮੇਰਾ ਵੀਜ਼ੇ ਕੰਡੀਸ਼ਨ ਦੂਸਰੀ ਸਾਈਡ ਤੇ ਮੈਂ ਦੇਖ ਰਿਹਾ ਸੀ, ਮੇਰੀ MRT ਓਪਨ ਹੋ ਗਈ ਸੀ। ਇਸ ਲਈ ਮੈਨੂੰ ਬਹੁਤ ਹਰੀ ਸੀ ਤੇ ਮੈਂ ਕਿਹਾ ਸਰ ਮੈਨੂੰ ਦੱਸੋ ਕੁਝ ਕਿ ਜੇ ਕੁਝ ਹੋ ਸਕਦਾ ਕਿ ਨਹੀਂ ਹੋ ਸਕਦਾ। ਤੇ ਕਹਿੰਦੇ ਕਿ ਠੀਕ ਅਸੀਂ ਕਰ ਦਿੰਦੇ ਹਾਂ, ਤਾਂ ਪੈਸੇ ਦੇਣੇ ਪੈਣਗੇ। ਮੈਂ ਸਰ ਪੈਸੇ ਪਹਿਲਾਂ ਤਾਂ ਗੱਲ ਆਪਣੀ ਹੋਈ ਨਹੀਂ ਪੈਸਿਆਂ ਦੀ ਕੋਈ। ਕਹਿੰਦੇ ਕਿ ਨਹੀਂ, ਯਾਨੀ ਕਿ ਤੇਰਾ ਕੇਸ ਥੋੜਾ ਗੁੰਝਲਦਾਰ ਆ, ਤੇਰੀ MRT ਤੇ ਜਾਂ ਤੈਨੂੰ ਆਫਸ਼ੋਰ ਜਾਣਾ ਪੈਣਾ ਹੈ, ਇਸ ਲਈ ਤੈਨੂੰ ਪੈਸੇ ਦੇਣੇ ਪੈਣੇ ਆ। ਕਹਿੰਦੇ ਕਿ ਕਿੰਨੇ, ਮੈਂ ਕਿੰਨੇ ਪੈਸੇ ਦੇਣੇ ਪੈਣਗੇ, ਮੇਰੇ ਤੋਂ ਪੈਸੇ ਮੇਰੇ ਤੋਂ ਹੈ ਨਹੀਂ, ਤੇ ਮੈਂ ਆਪਣੇ ਫਰੈਂਡ ਤੋਂ ਹੀ ਫੜ ਸਕਦਾ ਜਾਂ ਆਪਣੇ ਰਿਲੇਟਿਵ ਜਾਂ ਇੰਡੀਆ ਤੋਂ ਮੰਗਵਾ ਸਕਦਾ ਹੈ। ਕਹਿੰਦੇ ਨਹੀਂ, ਯਾਨੀ ਕਿ ਤੈਨੂੰ 45,000 ਦੇਣਾ ਪਊਗਾ ਪੂਰਾ। $45,000 ਕਹਿੰਦੇ ਦੇਣਾ ਪਊਗਾ। ਮੈਂ ਗਰੀਬ ਬੰਦਾ, ਮੈਂ ਨਹੀਂ ਪੈਸੇ ਦੇ ਸਕਦਾ। ਮੁੜ ਕੇ 40 ਵਿੱਚ ਉਹਨਾਂ ਨੇ ਕੀਤਾ ਕਿ ਚਲ 40 ਦੇ ਦੇ ਤੂੰ। ਤੇ ਮੈਂ ਉਸ ਟਾਈਮ ਤੇ ਕਿਹਾ ਕਿ ਮੈਂ ਆਫਸ਼ੋਰ ਵੀਜ਼ਾ ਜਾਣਾ ਹੈ, ਠੀਕ ਆ, ਕੋਈ ਪੱਕਾ ਗਰੰਟੀ ਤਾਂ ਹੈ ਨਹੀਂ ਆ ਕਿ ਵੀਜ਼ਾ ਗੋ ਥਰੂ ਹੋਊਗਾ। ਇਹਨਾਂ ਨੇ ਕਿਹਾ ਕਿ ਚੱਲ ਤੂੰ ਸਾਨੂੰ ਪਹਿਲਾਂ ਦੇ ਦੇ $30,000। ਮੈਂ ਕਿਹਾ ਨਹੀਂ, 30 ਨਹੀਂ ਦੇ ਸਕਦਾ, ਮੈਂ 20,000 ਦੇ ਸਕਦਾ। ਕਹਿੰਦੇ ਨਹੀਂ, 20 ਨਹੀਂ, 25 ਦੇਣਾ ਪਊਗਾ। ਇਹਨਾਂ ਨੇ ਮੈਨੂੰ ਕਹਿਤਾ ਕਿ ਚੱਲ 25 ਦੇ ਦੇ ਤੇ ਤੇਰਾ ਵੀਜ਼ਾ ਅਪਲਾਈ ਕਰ ਦਿੰਦੇ। ਮੈਨੂੰ 25 ਅਰਜੈਂਟਲੀ ਦੇਣਾ ਪਿਆ ਕਿਉਂਕਿ ਮੇਰੇ ਪਾਸ ਸਿਰਫ ਜਸਟ 1 month ਰਹਿ ਗਿਆ ਸੀ।
ਅੱਛਾ,
ਉਸ ਤੋਂ ਬਾਅਦ ਮੇਰੀ MRT ਓਪਨ ਹੋ ਜਾਣੀ ਸੀ। ਉਹ ਕੋਈ ਹੈਗਾ ਨਹੀਂ ਮੇਰੇ ਪਾਸ, ਉਹ ਵੇ ਕਿ ਮੈਂ ਕੀ ਕਰ ਸਕਾਂ ਇੱਥੇ। ਤਾਂ ਮੈਂ 6-7 ਇੱਥੇ ਸਪੈਂਡ ਕੀ ਆਸਟ੍ਰੇਲੀਆ, ਸਾਰੀ ਆਪਣੀ ਲਾਈਫ ਇੱਥੇ ਸਪੈਂਡ ਕਰਦੀ। ਤੇ ਮੈਂ ਚਾਹੁੰਦਾ ਸੀ ਕੋਈ ਨਾ ਕੋਈ ਵਧੀਆ ਜੋਬ ਮਿਲ ਜਾਏ, ਜਿਹੜੀ ਫੀਲਡ ਸਟੱਡੀ ਕੀਤੀ ਮੈਂ ਇਸੇ ਰਿਲੇਟਡ।
ਜੀ, ਜੇ $30,000 ਇਸ ਨੇ ਤੁਹਾਡੇ ਤੋਂ ਲਏ, ਐਸੀ ਕੋਈ ਲਿਖਤੀ ਕਾਰਵਾਈ, ਕਾਗਜ਼ੀ ਕਾਰਵਾਈ ਸੀ?
ਨਹੀਂ, ਮੈਂ 25 ਦਿੱਤਾ, ਮੈਂ 30 ਨਹੀਂ ਦਿੱਤਾ। ਇਹਨੂੰ ਬਹੁਤ ਮੈਨੂੰ ਕੰਪੈਲ ਕੀਤਾ 30 ਦੇ। ਮੈਂ ਕਿਹਾ ਮੇਰੇ ਤੋਂ ਪੈਸੇ ਨਹੀਂ ਹੈਗੇ, ਮੈਂ ਆਪਣੇ ਫਰੈਂਡ ਸਰਕਲ ਤੋਂ ਲਏ ਆ, ਯਾਨੀ ਕਿ ਬੋਰੋ ਕੀਤੇ ਆ, ਕਿ ਮੈਂ ਨਹੀਂ 30,000 ਦੇ ਸਕਦਾ। ਮੈਂ 25 ਦਿੱਤਾ, ਮੈਨੂੰ ਰਿਸਿਪਟ ਕੀਤੀ ਆ, ਦਿੱਤੀਆਂ ਨਾਲ ਇਹਨੇ ਪੈਸਿਆਂ ਦੀਆਂ ਕਿ ਆਲ ਰਿਸਿਪਟ, ਉਹ ਮੈਂ ਆਪ ਮੰਗੀਆਂ ਕਿ ਮੈਨੂੰ ਪ੍ਰੂਫ ਚਾਹੀਦਾ ਕਿ ਮੈਂ ਤੁਹਾਨੂੰ ਪੈਸੇ ਦਿੱਤੇ ਆ।
ਠੀਕ ਹੈ, ਇੱਕ ਤਾਂ ਰਸੀਦ ਹੋ ਗਈ, ਇਸ ਦੇ ਬਦਲੇ ਉਹਨੇ ਕੀ ਕੁਝ ਲਿਖ ਕੇ ਦਿੱਤਾ?
ਕੰਟਰੈਕਟ ਬਣਾ ਦਿੱਤਾ ਮੈਨੂੰ, ਜੇ ਤੇਰਾ ਵੀਜ਼ਾ ਗੋ ਥਰੂ ਨਹੀਂ ਹੁੰਦਾ, ਤੇਰੇ ਸਾਰੇ ਪੈਸੇ ਅਸੀਂ ਵਾਪਸ ਕਰਾਂਗੇ। ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੈ, ਮੇਰੇ ਸਾਹਮਣੇ ਪੜਿਆ ਵੀ ਹੈਗਾ ਕਿ ਮੈਂ ਜੋ ਤੁਸੀਂ ਆ ਲੈ ਆ ਸਭ ਕੁਛ ਸਹੀ ਆ। ਕਹਿੰਦੀ ਹਾਂ ਸਹੀ ਆ, ਸਾਡੀ ਕੰਡੀਸ਼ਨ ਆ, ਸਾਡੀ ਕੰਪਨੀ ਦੀ ਪੋਲਿਸੀ ਆ, ਅਸੀਂ ਪੈਸੇ ਕਿਸੇ ਰਾਹ ਦੇ ਨਹੀਂ ਆ, ਅਸੀਂ ਪੈਸੇ ਵਾਪਸ ਕਰ ਦਿੰਦੇ। ਮੈਂ ਚਲੋ ਠੀਕ ਆ, ਫਿਰ ਮੈਂ ਇਸੇ ਚੀਜ਼ ਦੇ ਪੱਕੇ ਜਾਂਦੇ, ਹਾਂ ਠੀਕ ਆ, ਇਸੇ ਚੀਜ਼ ਦੇ ਪੱਕੇ ਆ।
ਤੇ ਗੁਰਪ੍ਰੀਤ, ਤੁਹਾਡਾ ਕੋਈ ਵਾਕਫ ਇਹਦੇ ਕੋਲ ਪਹਿਲਾਂ ਗਿਆ ਸੀ, ਮਤਲਬ ਕੋਈ ਜਾਣ ਪਛਾਣ ਵਿੱਚ?
ਫਰੈਂਡ ਸਰਕਲ ਚ ਮੈਨੂੰ ਮੈਂ ਨਹੀਂ ਜਾਣਦਾ ਕਿਸੇ ਨੂੰ ਵੀ, ਪਰ ਇਹ ਸੁਣਿਆ ਹੈਗਾ ਕਿ ਯਾਨੀ ਕਾਫੀ, ਮੈਂ ਵੀ ਟੈਕਸੀ ਡਰਾਈਵ ਕਰਦਾ ਰਿਹਾ ਬ੍ਰਿਸਬਨ ਸਿਟੀ ਦੇ ਵਿੱਚ, ਕਿ ਫਰੈਂਡ ਸਰਕਲ ਚ ਸੁਣਿਆ ਕਿ ਗਲੋਬਲ ਸਰਵਿਸ ਨੇ ਕਾਫੀ ਲੋਕਾਂ ਨੂੰ ਯਾਨੀ ਕਿ ਵੀਜ਼ੇ ਦਵਾਏ ਆ।
अच्छा
ਗੋ ਥਰੂ ਹੋ ਗਿਆ ਸਹੀ ਸਕਸੈਸਫੁਲ ਹੋ ਗਿਆ ਪਰ ਮੈਨੂੰ ਇਹ ਨਹੀਂ ਪਤਾ ਕਿ ਪੈਸੇ ਵੀ ਲੈਂਦਾ ਨਾਲ ਮੈਂ ਸੋਚਿਆ ਕਿ ਜਸਟ ਕੱਲੀ ਪਲੇਸਮੈਂਟ ਕਰਵਾਉਂਦਾ ਹੈ ਇਹਦੇ ਵਿੱਚੋਂ ਪੈਸੇ ਕੱਢਦਾ ਹੋਊਗਾ ਜਿਸ ਤਰ੍ਹਾਂ ਦੂਸਰੀਆਂ ਰਿਕਰੂਟਮੈਂਟ ਏਜੰਸੀਆਂ ਕੱਢਦੀਆਂ ਹੈ $25 ਕੰਪਨੀ ਮਿਲਦੀ ਹੈ $18 ਗਾਂ ਦੇਈ ਜਾਂਦੇ $5-7 ਉਹ ਲਈ ਜਾਂਦੇ ਆ ਮੈਂ ਸੋਚਿਆ ਇਹ ਹੋਊਗਾ ਸਿਸਟਮ ਇਹਨਾਂ ਦਾ ਪਰ ਬਾਅਦ ਵਿੱਚ ਮੇਰੇ ਤੋਂ ਕੋਈ ਵੇ ਨਹੀਂ ਹੈਗਾ ਹੀ ਨਹੀਂ ਇਸ ਲਈ ਮੈਨੂੰ ਆਨ ਦੀ ਸਪੋਰਟ ਪੈਸੇ ਦੇਣੇ ਪਏ ਅਰਜੈਂਟ ਕਰਕੇ ਇਹਨਾਂ ਦਲੀਲ ਕੀਤਾ ਕਿ ਜੇ ਪੈਸੇ ਦੇਗਾ ਤਾਂ ਵੀਜ਼ਾ ਲੱਗੂ ਨਹੀਂ ਤਾਂ ਨਹੀਂ ਲੱਗੂ ਕਿਉਂਕਿ ਮੈਂ ਇੱਡੀ ਛੇਤੀ ਕੋਈ ਆਨ ਦੀ ਸਪੋਰਟ ਕੋਈ ਜੋਬ ਲੱਭ ਨਹੀਂ ਸਕਦਾ ਹੋਰ ਇੱਕ ਮਹੀਨੇ ਦਾ ਟਾਈਮ ਬਹੁਤ ਥੋੜਾ ਹੁੰਦਾ ਹੈ
ਤੁਹਾਡੇ ਵਾਸਤੇ ਅਖੀਰਲਾ ਚਾਰਾ ਸੀ ਇਸ ਕਰਕੇ ਤੁਸੀਂ $25,000 ਦੇ ਦਿੱਤੇ
ਹਾਂਜੀ ਹਾਂਜੀ
ਠੀਕ ਜੀ
ਹਾਂਜੀ
ਇਸ ਤੋਂ ਅੱਗੇ ਫਿਰ ਕੀ ਵਾਪਰਿਆ
ਇਸ ਤੋਂ ਬਾਅਦ ਮੈਂ ਆਪਣਾ ਮਾਈਗ੍ਰੇਸ਼ਨ ਲਾਇਰ ਆਪ ਹੀ ਲੱਭਾ ਸੀ ਜਿਹਨੇ ਵੀਜ਼ਾ ਅਪਲਾਈ ਕਰਨਾ ਆਸਟ੍ਰੇਲੀਅਨ ਜਾਂ ਗੋਰਾ ਜਾਂ ਉਹ ਤੋਂ ਉਹਨੂੰ ਕੀਤਾ ਉਹਨਾਂ ਨੂੰ ਸਾਰੇ ਇਹਨੇ ਪੇਪਰ ਸਬਮਿਟ ਕਰਤੇ ਗਲੋਬਲ ਸਰਵਿਸ ਵਾਲਿਆਂ ਨੇ ਕਿ ਆਹ ਪੇਪਰ ਆ ਇਹਦੀ RF ਨੋਮੀਨੇਸ਼ਨ ਪ੍ਰਾਈਵੇਟ ਅਪਲਾਈ ਕਰ ਦਿਓ ਮੈਂ ਇਹਨੂੰ ਸਪੈਸ਼ਲ ਪੁੱਛ ਕੇ ਆਈ ਤੈਨੂੰ ਸਾਰੇ ਪੇਪਰ ਮਿਲ ਗਏ ਆ ਕਹਿੰਦਾ ਹਾਂ ਮਿਲ ਗਏ ਸਾਰੇ ਲਾਇਰ ਆਪਣੇ ਨੂੰ
ਠੀਕ ਹੈ
ਤੇ ਬਾਅਦ ਵਿੱਚ ਗੱਲ ਇਹ ਹੋਈ ਜਦੋਂ ਮੈਂ ਇਹ ਨੋਮੀਨੇਸ਼ਨ ਲੱਗ ਗਈ ਉਧਰ ਮੇਰੀ ਡੇਟ ਨੀਅਰ ਆ ਗਈ ਇੱਕ ਮਹੀਨੇ ਟਾਈਮ ਦਿੱਤਾ ਜੀ ਇਮੀਗ੍ਰੇਸ਼ਨ ਨੇ ਮੈਂ ਆਪਣੀਆਂ ਟਿਕਟਾਂ ਲੈ ਕੇ ਇਮੀਗ੍ਰੇਸ਼ਨ ਨੂੰ ਸੈਂਡ ਕਰ ਦਿਆਂ ਕਿ ਮੈਂ ਇੰਡੀਆ ਜਾ ਰਿਹਾ ਮੈਂ ਆਪਣੇ ਆਹ ਨੋਮੀਨੇਸ਼ਨ ਅਪਲਾਈ ਕੀਤੀ ਆਫਸ਼ੋਰ ਉਹ ਕਹਿੰਦੇ ਠੀਕ ਆ ਮੇਰੀ ਨੋਮੀਨੇਸ਼ਨ 2 ਮਹੀਨੇ ਮੇਰੇ ਇੰਡੀਆ ਆਉਣ ਤੋਂ ਬਾਅਦ ਮੇਰੀ ਜਦੋਂ ਮੈਂ 2015 ਚ ਇੰਡੀਆ ਆਇਆ ਮੈਂ August 28 ਕੋ 2015 ਚ ਤੇ ਮੇਰੀ ਨਵੰਬਰ ਦੇ ਵਿੱਚ ਮੇਰੀ ਨੋਮੀਨੇਸ਼ਨ ਅਪਰੂਵਡ ਹੋ ਗਈ ਜੋ ਨਵੰਬਰ ਚ ਅਪਰੂਵਡ ਹੋ ਗਈ ਮੇਰੀ ਮੈਂ ਲੋਇਰ ਨੂੰ ਕੀਤੀ ਈਮੇਲ ਤੇ ਲੋਇਰ ਕਹਿੰਦਾ ਕਿ ਉਹ ਯਾਨੀ ਕਿ ਜੋ ਵੀ ਹੈਗਾ ਇੰਪਲਾਇਰ ਤੇਰਾ ਉਹ ਮੈਨੂੰ ਡਾਕੂਮੈਂਟ ਨਹੀਂ ਸੈਂਡ ਕਰ ਰਿਹਾ
ਅੱਛਾ
ਮੁੜ ਕੇ ਮੈਂ ਜੈਕ ਨੂੰ ਕਾਲ ਵੀ ਕੀਤੀ ਕਾਫੀ ਵਾਰ ਫੋਨ ਤੇ ਵਟਸਐਪ ਤੇ ਵੀ ਗੱਲ ਕੀਤੀ ਪਰ ਇਹਨੇ ਕੋਈ ਰਿਸਪੋਂਸ ਨਹੀਂ ਦਿੱਤਾ ਇੱਕ ਕੈਰਾਲਾਈਨ ਕਲਰ ਗਈ ਉਹ ਵੀ ਇਹਨੇ ਗਲੋਬਲ ਸਰਵਿਸ ਕੰਮ ਕਰਦੀ ਛਾਂਛਣ ਕੋਸਟ ਤੋਂ ਗਲੋਬਲ ਸਰਵਿਸ ਕੰਮ ਕਰਦੀ ਉਹਨਾਂ ਵੀ ਈਮੇਲ ਥਰੂ ਗੱਲ ਕੀਤੀ ਵਟਸਐਪ ਤੇ ਗੱਲ ਕੀਤੀ ਪਰ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਕਿ ਮੇਰੀ ਨੋਮੀਨੇਸ਼ਨ ਆਟੋਮੈਟਿਕਲੀ 6 ਮੰਥ ਬਾਅਦ ਐਕਸਪਾਇਰ ਹੋ ਗਈ ਹਾਂਜੀ ਤੇ ਇਸ ਲਈ ਮੈਂ ਉਸੇ ਚੱਕਰ ਦੇ ਵਿੱਚ ਇੰਡੀਆ ਬੈਠਾ ਹੈ ਕਿ ਮੈਨੂੰ ਮੈਂ ਪੈਸੇ ਸਾਡੇ ਖਰਾਬ ਕਰ ਬੈਠਾ ਆਪਣੀ ਲਾਈਫ ਜੋ ਵੀ 6-7 ਈਅਰ ਦਾ ਪੀਰੀਅਡ ਆਸਟ੍ਰੇਲੀਆ ਸਪੈਂਡ ਕੀਤਾ ਉਹ ਵੀ ਮੈਂ ਸਾਰਾ ਵੇਸਟ ਕਰ ਲਿਆ ਉੱਥੇ
ਜੀ ਜੀ ਜੀ
ਤੇ ਜੇ ਮੈਂ ਉਸ ਟਾਈਮ ਤੇ ਮੈਂ ਸਟੱਡੀ ਕੰਪਲੀਟ ਕਰਕੇ ਵਾਪਸ ਆ ਜਾਂਦਾ ਉਸ ਮੇਰੀ ਬੈਟਰ ਆਪਸ਼ਨ ਹੀ ਕਿਉਂ ਮੈਂ ਇੱਥੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰ ਸਕਦਾ ਮੇਰੇ ਤੋਂ ਪੈਸੇ ਹੁੰਦੇ
ਜੀ ਤੇ ਤੁਸੀਂ ਕਦੀ ਉਸ ਤੋਂ ਬਾਅਦ ਦੁਬਾਰਾ ਕੋਈ ਰਾਬਤਾ ਹੋਇਆ ਅਖੀਰਲੀ ਵਾਰ ਜੈਕ ਨਾਲ ਤੁਹਾਡੀ ਕੀ ਮੁਲਾਕਾਤ ਹੋਈ ਜਾਂ ਗੱਲਬਾਤ ਹੋਈ
ਮੇਰੇ ਨਾਲ ਕੋਈ ਗੱਲਬਾਤ ਨਹੀਂ ਸਿਰਫ ਇਹਨੇ ਮੈਨੂੰ ਇੱਕ ਮਿੱਤਰ ਅੱਜ ਤੱਕ ਮੈਨੂੰ ਮੈਸੇਜ ਵੀ ਆਇਆ ਹੈਗਾ ਵਟਸਐਪ ਤੇ ਇਹਦੇ ਉੱਪਰ ਇਹਨੇ ਸੈਂਡ ਕੀਤਾ ਮੇਰੇ ਕੋਲ ਅਜੇ ਵੀ ਸਵੇਰ ਆਇਆ ਹੈ ਉਹਦੇ ਵਿੱਚ ਇਹ ਲਿਖਿਆ ਕਿ ਮੈਂ ਤੈਨੂੰ ਨਵਾਂ ਇੰਪਲਾਇਰ ਲੱਭ ਕੇ ਨਾ ਫਿਰ ਤੇਰਾ ਵੀਜ਼ਾ ਗੋ ਥਰੂ ਕਰੂੰਗਾ ਤੇ ਉਹ ਜਾਂ ਪੁਰਾਣਾ ਇੰਪਲਾਇਰ ਆ ਉਹ ਤੇਰਾ ਸਹੀ ਨਹੀਂ ਹੈਗਾ ਮੈਂ ਇਹ ਗੱਲ ਕੀਤੀ ਹੈ ਉਸ ਤੋਂ ਬਾਅਦ ਨਾ ਇਹਨੇ ਨਵਾਂ ਇੰਪਲਾਇਰ ਲੱਭਾ ਕੋਈ ਨਾ ਮੇਰੇ ਨਾਲ ਕੰਟੈਕਟ ਕੀਤਾ ਮੁੜ ਕੇ ਥੋੜ੍ਹੇ ਚਿਰ ਬਾਅਦ ਤੋਂ ਪਤਾ ਲੱਗਣ ਲੱਗਿਆ ਕਿ ਇਹ ਕੰਪਨੀ ਇੱਦਾਂ ਬੈਂਕਰਪਟ ਹੋ ਗਈ ਹੈ ਤੇ ਫਿਰ ਯਾਨੀ ਕਿ ਬਹੁਤ ਪਰੇਸ਼ਾਨ ਹੋਇਆ ਮੈਂ ਮੇਰੀ ਵਾਈਫ ਆ ਮੇਰੀ ਡਾਟਰ 6-7 ਸਾਲ ਦੀ ਤੇ ਸਾਰੇ ਜਾਣੇ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਇਸੇ ਚੱਕਰ ਦੇ ਵਿੱਚ ਕਿ ਸਾਡੇ ਨਾਲ ਸਾਰੇ ਪੈਸੇ ਸਾਡੇ ਚੱਲ ਗਏ ਇੱਦਾਂ ਹੀ ਤੇ ਸਾਨੂੰ ਜਿੰਨਾ ਫਰੈਂਡ ਤੋਂ ਲਏ ਪੈਸੇ ਫਰੈਂਡ ਸਰਕਲ ਤੋਂ ਉਹਨਾਂ ਨੂੰ ਪੈਸੇ ਵਾਪਸ ਕਰਨੇ ਹੀ ਪੈਣੇ
ਆ
ਜਿਸ ਤਰ੍ਹਾਂ ਕਰੀਏ ਉਹਨਾਂ ਨੇ ਥੋੜ੍ਹਾ ਪੈਸੇ ਉਹਨੂੰ ਛੱਡਣੇ ਆ ਕਿ ਉਹਨਾਂ ਨੂੰ ਪੈਸੇ ਰਿਸ਼ਤੇਦਾਰ ਜਾਂ ਜੋ ਵੀ ਹੈਗਾ ਫਰੈਂਡ ਉਹਨਾਂ ਨੂੰ ਪੈਸੇ ਵਾਪਸ ਕਰਨੇ ਪੈਣੇ ਜਿਸ ਤਰ੍ਹਾਂ ਮਰਜ਼ੀ ਗਲਤੀ ਕਰਨਾ ਪੈਣ ਪਰ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਮੇਰਾ ਜੋ ਵੀ ਮੇਰਾ ਹਾਊਸ ਹੋਲਡਰ ਜੋ ਵੀ ਸਟਾਫ ਆ ਨਾ ਮੇਰਾ ਫਰਿੱਜ ਆ ਵਾਸ਼ਿੰਗ ਮਸ਼ੀਨ ਆ ਬੈਡ ਆ ਸਾਰਾ ਕੁਝ ਉੱਥੇ ਰਹਿ ਗਿਆ ਮੇਰਾ ਡਬਲ ਨੁਕਸਾਨ ਹੋ ਗਿਆ ਜੋ ਰੈਂਟ ਸੀ 6 ਮੰਥ ਦੀ ਲੀਜ਼ ਮੇਰੇ ਨਾਂ ਤੇ ਆ ਉਸਦੀ ਉਹ ਵੀ ਸਾਰੀ ਉਦਾਂ ਮੈਨੂੰ ਪੇ ਕਰਨੀ ਪਈ ਸਾਰੀ ਸਿਰਫ ਇਸੇ ਬੰਦੇ ਦਾ ਕਰਕੇ ਗਲੋਬਲ ਸਰਵਿਸ ਦਾ ਕਰਕੇ ਹੋਇਆ ਸਾਰਾ ਕੁਝ ਉਸ ਤਰ੍ਹਾਂ ਕੁਝ ਨਹੀਂ ਹੋਣਾ ਮੇਰਾ ਵੀਜ਼ਾ ਗੋ ਥਰੂ ਹੋ ਜਾਣਾ ਜੀ ਠੀਕ ਹੈ ਮੇਰੇ ਪਾਸ ਕੁਆਲੀਫਿਕੇਸ਼ਨ ਵੀ ਹੈਗੀ ਸੀ ਮੇਰਾ ਸਭ ਕੁਝ ਹੈਗਾ ਮੇਰੇ ਪਾਸ ਐਕਸਪੀਰੀਅੰਸ ਸੀ ਤਾਂ ਪਰ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਕੀਤਾ ਮੈਨੂੰ ਡਬਲ ਨੁਕਸਾਨ ਹੋ ਗਿਆ ਰੈਂਟ ਵੀ ਪੇ ਕਰਨਾ ਪਿਆ ਬੌਂਡ ਵੀ ਸਾਰਾ ਮੇਰਾ ਉਸ ਤਰ੍ਹਾਂ ਹੀ ਗਿਆ ਜੋ ਹਾਊਸ ਹੋਲਡ ਸਟਾਫ ਸੀ ਸਾਰਾ ਉਹ ਵੀ ਸਾਰਾ ਵੇਸਟ ਹੋ ਗਿਆ ਮੇਰਾ ਉਦਾਂ ਹੀ
ਜੀ ਜੀ ਮਤਲਬ ਤੁਹਾਨੂੰ ਪੂਰਾ ਵਿਸ਼ਵਾਸ ਸੀ ਜਦ ਤੁਸੀਂ ਉਸ ਬ੍ਰਿਸਬਨ ਛੱਡ ਕੇ ਗਏ ਹੋ ਵਾਪਸ ਇੰਡੀਆ ਕਿ ਤੁਸੀਂ ਵਾਪਸ ਮੁੜ ਆਣਾ
ਮੈਂ ਆਪਣੇ ਜੀਜ ਮੈਂ ਹਾਂਜੀ ਇਸੇ ਕਰਕੇ ਛੱਡ ਕੇ ਗਿਆ ਇਹਨਾਂ ਨੇ ਕਿ ਮੈਂ ਯਾਨੀ ਕਿ ਇਲੀਗਲੀ ਥੋੜ੍ਹਾ ਮੈਂ ਰਹਿਣਾ ਚਾਹੁੰਦਾ ਕਿ ਮੇਰੀ ਫੈਮਿਲੀ ਆ ਮੈਂ ਆਪਣੇ ਸਹੀ ਟਾਈਮ ਤੇ ਇਮੀਗ੍ਰੇਸ਼ਨ ਇਨਫੋਰਮ ਕਰਕੇ ਵਾਪਸ ਆਇਆ ਆਪਣੇ ਟਿਕਟਾਂ ਦੀ ਰਿਸਿਪਟ ਜੋ ਮੈਂ ਉਹ ਵੀ ਇਮੀਗ੍ਰੇਸ਼ਨ ਸੈਂਡ ਕੀਤੀ ਕਿ ਆਹ ਮੇਰੀ ਟਿਕਟ ਆ ਮੈਂ ਇਸ ਦਿਨ ਮੈਂ ਡਿਪਾਰਚਰ ਕਰਨਾ ਇੱਥੋਂ ਬ੍ਰਿਸਬਨ ਤੋਂ ਤੇ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਕੀਤਾ
ਤੇ ਤੁਹਾਡਾ ਵਕੀਲ ਕੀ ਕਹਿੰਦਾ
ਹੈ ਵਕੀਲ ਨਾਲ ਮੇਰੀ ਗੱਲ ਹੋਈ ਨਹੀਂ ਉਸ ਤੋਂ ਬਾਅਦ ਵਕੀਲ ਨੇ ਇਹ ਕਹਿ ਰਿਹਾ ਕਿ ਵਕੀਲ ਨੇ ਵੀ ਇਹੋ ਮੇਲ ਕੀਤੀ ਆ ਕਿ ਉਹ ਨਵਾਂ ਇੰਪਲਾਇਰ ਲੱਭ ਰਿਹਾ ਹੈ ਇਹ ਨੋਮੀਨੇਸ਼ਨ ਦਾ ਪੀਰੀਅਡ ਖਤਮ ਹੋ ਗਿਆ ਨਾ, ਨੋਮੀਨੇਸ਼ਨ ਤੋਂ ਜੋ ਐਕਸਪਾਇਰ ਹੋ ਗਈ ਫਿਰ ਵੀਜ਼ਾ ਲੱਗ ਨਹੀਂ ਸਕਦਾ, ਵੀਜ਼ਾ ਦੁਬਾਰਾ ਅਪਲਾਈ ਫਿਰ ਦੁਬਾਰਾ ਨੋਮੀਨੇਸ਼ਨ ਅਪਲਾਈ ਹੋਊਗੀ ਫਿਰ ਵੀਜ਼ਾ ਲੱਗੂਗਾ।
ਸੋ ਹਾਲ ਦੀ ਕੜੀ ਵਿੱਚ ਹੁਣ ਤੁਹਾਡੀ ਕੋਈ ਐਪਲੀਕੇਸ਼ਨ ਤਦ ਤੱਕ ਨਹੀਂ ਬਣ ਸਕਦੀ ਜਦ ਤੱਕ ਆਰਐਸਐਮਐਸ ਰਾਹੀਂ ਤੁਹਾਨੂੰ ਹੋਰ ਕੋਈ ਨੋਮੀਨੇਸ਼ਨ ਨਾ ਮਿਲੇ ਤੇ ਤੁਹਾਡਾ ਵੀਜ਼ਾ।
ਨਹੀਂ, ਮੈਂ ਹੁਣ ਮੈਂ ਪੈਸੇ ਖਰਚ ਨਹੀਂ ਸਕਦਾ, ਨਾ ਮੈਂ ਲਾਇਰ ਦੀ ਫੀਸ ਦੇ ਸਕਦਾ, ਮੇਰੇ ਪਾਸ ਕੁਛ ਨਹੀਂ ਹੈਗਾ ਕਿ ਮੈਂ ਲਾਇਰ ਦੀ ਫੀਸ ਪੇ ਕਰਾਂ। ਇੱਥੋਂ $10,000 ਲਾਇਰ ਦੀ ਫੀਸ ਬਣਦੀ ਆ, ਠੀਕ ਹੈ, ਤੇ ਮੈਂ ਰਿਸਕ ਨਹੀਂ ਲੈ ਸਕਦਾ ਆਪਣੀ ਲਾਈਫ 'ਚ, ਕਿਉਂਕਿ ਮੈਂ ਉਸ ਆਪਣੀ ਬੱਚਿਆਂ ਪੜ੍ਹਾਉਣਾ ਵੀ ਹੈਗਾ, ਠੀਕ ਹੈ, ਮੈਂ ਆਪਣਾ ਘਰ ਵੀ ਚਲਾਉਣਾ ਹੈ, ਮੈਂ ਹੁਣ ਇਹ ਬਾਰ ਬਾਰ ਥੋੜਾ ਖਰਚਾ ਕਰ ਸਕਦਾ, ਪਰ ਮੇਰੀ ਲਾਈਫ ਸਾਰੀ ਸਪੋਇਲ ਕਰਤੀ ਇਹਨਾਂ ਨੇ, ਗਲੋਬਲ ਸਰਵਿਸ ਨੇ, ਮੇਰੀ ਨਹੀਂ ਹੋਰ ਵੀ ਕਈਆਂ ਵੀਰਾਂ ਭੈਣ ਭਰਾਵਾਂ ਦੀ ਕੀਤੀ ਹੈ।
ਆਰਥਿਕ ਪੱਧਰ ਤੇ ਤਾਂ ਮੈਂ ਸੁਣੀ ਰਹੀ ਹਾਂ ਬੜਾ ਮਾਲੀ ਨੁਕਸਾਨ ਹੋਇਆ, ਇਸ ਤੋਂ ਇਲਾਵਾ ਮਾਨਸਿਕ ਪੱਧਰ ਤੇ ਵੀ ਤੁਸੀਂ ਸਫ਼ਰ ਕੀਤਾ ਹੈ, ਜ਼ਰਾ ਦੱਸੋ ਤੁਹਾਡੇ ਪਰਿਵਾਰ ਦੇ ਹਾਲਾਤ ਕੀ ਹਨ ਇਸ ਸਾਰੇ ਦੌਰੇ 'ਚੋਂ ਨਿਕਲਣ ਤੋਂ ਬਾਅਦ?
ਜਦੋਂ ਵੀ ਵਾਈਫ ਨੂੰ ਮੈਂਬਰ ਆ ਜਾਂਦਾ ਉਹ ਦਿਨ ਆਉਂਦੇ ਆ ਕਿਸੇ ਦੀ ਜਦੋਂ ਵਧੀਆ ਰਹੇ, ਪਹਿਲਾਂ ਸ਼ੁਰੂਆਤ 'ਚ ਜਦੋਂ ਵਧੀਆ ਜੋਬ ਕੀਤੀ ਸਭ ਕੁਛ ਸਹੀ ਚੱਲ ਰਿਹਾ, ਜਦੋਂ ਗਲੋਬਲ ਸਰਵਿਸ ਨਾਲ ਕੰਟੈਕਟ ਹੋਇਆ ਉਸ ਤੋਂ ਮਗਰੋਂ ਸਾਡੇ ਦਿਨ ਜਿਹੜੇ ਬਦਤਰ ਹੋਣੇ ਸ਼ੁਰੂ ਹੋ ਗਏ, ਬਹੁਤ ਮਾੜੇ ਸ਼ੁਰੂ ਹੋ ਗਏ। ਉਸੇ ਚੀਜ਼ ਦਾ ਜਦੋਂ ਵਾਈਫ ਨੂੰ ਯਾਦ ਆਉਂਦਾ ਤਾਂ ਮੈਂ ਜਾਣ ਕਿ ਅਸੀਂ ਇੱਥੇ ਬੈਠੇ ਹਾਂ ਅੱਜ, ਤਾਂ ਅਸੀਂ ਉੱਥੇ ਵਧੀਆ ਲਾਈਫ ਸਟਾਈਲ ਜ਼ਿਆਦਾ ਵਧੀਆ ਜੋਬ ਕਰ ਰਹੇ ਸੀ, ਵਧੀਆ ਲਿਵਿੰਗ ਸਟੈਂਡਰਡ ਸੀ, ਅਤੇ ਫਿਰ ਉਸ ਟਾਈਮ 'ਤੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ।
ਮੈਂ ਸਮਝ ਸਕਦੀ ਹਾਂ। ਸੋ ਜਿਹੜੇ ਸਰੋਤੇ ਤੁਹਾਡੀ ਗੱਲਬਾਤ ਸੁਣ ਰਹੇ ਨੇ ਉਹਨਾਂ ਨੂੰ ਕੋਈ ਹਿਦਾਇਤ ਕੀ ਕਹਿਣਾ ਚਾਹੋਗੇ ਜੀ?
ਉਹਨਾਂ ਨੂੰ ਇਹੀ ਕਹੂੰਗਾ ਕਿ ਜੇ ਤੁਸੀਂ ਕੁਆਲੀਫਿਕੇਸ਼ਨ ਆਪਣੀ ਸਟੱਡੀ ਕੰਪਲੀਟ ਕਰ ਲਈ ਆ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਹੈ, ਤੁਸੀਂ ਜੈਨੂਅਨ ਵੇ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰੋ, ਨਾ ਕਿ ਇਹੋ ਜਿਹੀਆਂ ਗਲੋਬਲ ਸਰਵਿਸ ਸਾਰੀਆਂ ਰਿਕਰੂਟਮੈਂਟ ਏਜੰਸੀਆਂ ਉਹਨਾਂ ਦੇ ਕੋਲ ਥਰੂ ਉਹਨਾਂ ਦੇ ਕੋਲ ਨਾ ਜਾਓ। ਜੇ ਤੁਹਾਡੇ ਕੋਲ ਸਕਿੱਲ ਹੈਗੀ ਆਪਣਾ ਸਕਿੱਲ ਅਸੈਸਮੈਂਟ ਦਾ ਟੈਸਟ ਦਿਓ ਆਪ, ਅਤੇ ਉਸ ਤੋਂ ਬਾਅਦ ਆਪਣਾ ਵੀਜ਼ਾ ਚੰਗੀ ਨੋਮੀਨੇਟਡ ਕੰਪਨੀ ਬੁਲਾਓ, ਅਪਲਾਈ ਕਰੋ, ਜਿਸ ਤੇ ਜਾਣੀ ਕਿ ਕਾਫੀ ਜਾਣੀ ਕਿ ਇੰਪਲਾਇਰ ਕੰਮ ਇੰਪਲਾਈ ਕੰਮ ਕਰ ਰਹੇ ਆ, ਕਿ ਉਹਨਾਂ ਨਾਲ ਕੰਟੈਕਟ ਕਰੋ ਪਹਿਲਾਂ ਕਿ ਸਭ ਕੁਛ ਸਹੀ, ਵੀਜ਼ਾ ਮਿਲ ਰਹੀ ਆ, ਸਭ ਕੁਛ ਸਹੀ ਆ, ਫਿਰ ਹੀ ਵੀਜ਼ਾ ਅਪਲਾਈ ਕਰੋ, ਨਹੀਂ ਤਾਂ ਨਾ ਕਰੋ ਇਸ ਤਰ੍ਹਾਂ।
ਮਿਹਰਬਾਨੀ ਜੀ, ਤੁਸੀਂ ਆਪਣੀ ਹੱਡਬੀਤੀ ਸਾਂਝੀ ਕੀਤੀ ਅੱਜ ਦੀ ਮੁਲਾਕਾਤ ਲਈ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮੈਡਮ ਜੀ, ਤੁਸੀਂ ਜੇ ਜਾਣੀ ਕਿ ਇਸ ਤਰ੍ਹਾਂ ਕੰਮ ਕਰ ਰਹੇ ਜੀ, ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ, ਤੁਸੀਂ ਸਿਰਫ ਇੱਕ ਹੈਲਪ ਦੇ ਤੌਰ ਤੇ ਨਾਲ ਕੰਮ ਕਰ ਰਹੇ ਜੀ। ਤੁਸੀਂ ਫਿਰ ਵੀ ਇੰਡੀਆ ਤੌਰ ਤੇ ਫੋਨ ਕੀਤਾ ਜੀ, ਦੋ ਤਿੰਨ ਵਾਰ ਫੋਨ ਪਹਿਲਾਂ ਵੀ ਕੀਤਾ ਹੈ, ਗੁਪਤ ਸਿੰਘ ਕੀ ਗੱਲ ਹੋਈ ਕਰਨ, ਇਸ ਤਰ੍ਹਾਂ ਸਾਰੇ ਹਾਲਾਤ ਬਣੇ, ਸਾਰੀ ਸਟੋਰੀ ਸੁਣੀ, ਜੋ ਵੀ ਸਾਰੀ ਸਟੋਰੀ ਤਾਂ ਹੀ ਸਾਰਾ ਸੱਚ ਆ, ਜੋ ਕੁਝ ਹੈ ਸਭ ਕੁਝ ਦੱਸਿਆ, ਮੈਂ ਆਪਣੇ ਹੱਡ ਕੀਤੀ ਦੱਸੀ ਕਿ ਮੈਂ ਨਹੀਂ ਚਾਹੁੰਦਾ ਕਿ ਹੋਰ ਵੀ ਭੈਣ ਭਰਾ ਕੋਈ ਇਸ ਤਰ੍ਹਾਂ ਮੇਰੇ ਵਾਂਗੂ ਫਸ ਕੇ ਇੰਡੀਆ ਵਿੱਚ ਬੈਠੇ ਆ ਕੇ ਆਪਣੀ ਸਾਰੀ ਜੋ ਪੈਸੇ ਕਮਾਏ ਆ, ਜੋ ਸਾਰੇ ਅਰਨਿੰਗ ਹੈ ਉਹ ਸਾਰੀ ਵੇਸਟ ਕਰਵਾ ਲਈ ਰੱਖੇ ਕੰਪਨੀਆਂ ਥਰੂ। ਤੁਹਾਡਾ ਬਹੁਤ ਬਹੁਤ ਧੰਨਵਾਦ, ਇੱਕ ਵਾਰੀ ਫਿਰ ਤੁਹਾਨੂੰ ਕਹਿਣਾ ਚਾਹੁੰਦਾ।
ਮਿਹਰਬਾਨੀ ਜੀ,
ਤੇ SBS ਟੀਮ ਦਾ, ਸਾਰੀ ਟੀਮ ਦਾ, ਪ੍ਰੀਤਿੰਦਰ ਭਾਜੀ ਦਾ, ਸਾਰਿਆਂ ਦਾ ਧੰਨਵਾਦ। SBS, 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 SBS,